ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੋ ਚੱਲ ਰਹੀ ਲੜੀਵਾਰ ਕਥਾ 223 ਅੰਗ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਵਨ ਸ਼ਬਦ ਅਸ਼ਟਪਦੀਆਂ ਦੇ ਰੂਪ ਵਿੱਚ ਬਖਸ਼ਿਸ਼ ਹੋਏ ਨੇ। ਪਹਿਲੀਆਂ 4 ਅਸ਼ਟਪਦੀਆਂ ਸ਼ਰਵਣ ਕਰ ਚੁੱਕੇ ਹਾਂ, ਪੰਜਵੀਂ ਅਸ਼ਟਪਦੀ ਵਿੱਚ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਰਹਾਉ ਦੀ ਪੰਗਤੀ ਵਿੱਚ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਦੂਜਾ ਕੌਣ ਕਹਾ ਨਹੀਂ ਕੋਈ, ਸਭ ਮੈਂ ਏਕ ਨਿਰੰਜਨ ਸੋਈ ਰਹਾਉ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਵਾਸਤਵ ਦ੍ਰਿਸ਼ਟੀ ਕਰਕੇ ਦੂਜਾ ਕੌਣ ਹੈ, ਜੇ ਕਹਿਣਾ ਕਰੀਏ ਤਾਂ ਕੋਈ ਵੀ ਨਹੀਂ ਹੈ, ਕਿਉਂਕਿ ਸਾਰਿਆਂ ਵਿੱਚੋਂ ਪਰਮਾਤਮਾ ਆਪ ਹੀ ਮਾਇਆ ਤੋਂ ਰਹਿਤ ਜੋ ਨਿਰੰਜਨ ਹੈ, ਵਿਆਪਕ ਹੈ। ਇਹ ਸ਼ਬਦ ਦਾ ਮੂਲ ਰੂਪ ਦੇ ਵਿੱਚ ਇਹ ਸਿਧਾਂਤ ਹੈ। ਅੱਜ ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਨੇ, ਗੌੜੀ ਰਾਗ ਦੇ ਵਿੱਚ ਸ਼ਬਦ ਪ੍ਰਾਰੰਭ ਕਰਦੇ ਨੇ। ਅੱਜ ਸਤਿਗੁਰੂ ਦਾ ਸ਼ਬਦ ਹੈ, ਇੱਕ ਪਰਮੇਸ਼ਰ ਦੂਜੀ ਮਾਇਆ, ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ। ਸੋ ਸਾਰਾ ਪ੍ਰਸੰਗ ਹੀ ਇੱਕ ਅਤੇ ਦੋ ਦੇ ਵਿੱਚ ਹੈ। ਦੂਜਾ ਕੌਣ ਹੈ, ਦਜੈਗੀ ਕੌਣ ਹੈ, ਦੂਜੀ ਕੀ ਚੀਜ਼ ਹੈ, ਜੋ ਦੁਨੀਆਂ ਸਾਰੀ ਦੂਜੀ ਵਿੱਚ ਹੈ ਲੱਗੀ ਹੋਈ। ਲੱਗਣਾ ਚਾਹੀਦਾ ਸੀ ਦੁਨੀਆਂ ਨੂੰ ਇੱਕ ਵਿੱਚ। ਸੋ ਸਤਿਗੁਰੂ ਮਹਾਰਾਜ ਗੁਰਸਿੱਖਾਂ ਨੂੰ ਸਮਝਾਉਂਦਿਆਂ ਹੋਇਆਂ ਉਪਦੇਸ਼ ਕਰਦੇ ਨੇ, ਦੂਜੀ ਮਾਇਆ ਜਗਤ ਚਿਤਵਾਸ, ਕਾਮ ਕ੍ਰੋਧ ਅਹੰਕਾਰ ਵਿਨਾਸ਼। ਇੱਕ ਬ੍ਰਹਮ ਹੈ ਪਰਮਾਤਮਾ, ਉਸ ਤੋਂ ਵੱਖਰੀ ਫਿਰ ਦੂਜੀ ਚੀਜ਼ ਜੋ ਉਹਨੇ ਬਣਾਈ ਇੱਛਾ ਕਰਕੇ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ। ਦੂਜੀ ਮਾਇਆ ਪਰਮੇਸ਼ਰ ਨੇ ਸਾਜੀ ਹੈ, ਇੱਕ ਤੋਂ ਬਹੁਤੇ ਰੂਪ ਹੋ ਜਾਵਾਂ ਜਿਹੜੀ ਉਹਦੇ ਸੰਕਲਪ ਹੈ, ਇਸੇ ਦਾ ਨਾਮ ਹੀ ਮਾਇਆ। ਉਹਦੇ ਵਿੱਚ ਲੱਗਣ ਕਰਕੇ ਜੀਵ ਦਾ ਜਿਹੜਾ ਚਿੱਤ ਹੈ ਇਹ ਸੰਸਾਰ ਵਿੱਚ ਹੀ ਵੱਸ ਰਿਹਾ। ਦੂਜੀ ਮਾਇਆ ਜਗਤ ਚਿੱਤ ਵਾਸ, ਕਾਮ ਕ੍ਰੋਧ ਅਹੰਕਾਰ ਵਿਨਾਸ਼। ਕਾਮ ਕ੍ਰੋਧ ਅਹੰਕਾਰ ਕਰਕੇ ਜੀਵ ਵਿਨਾਸ਼ ਤੋਂ ਭਾਵ ਨਾਸ਼ ਹੋ ਰਿਹਾ। ਹੁਣ ਮਨ ਦੇ ਅੰਦਰ ਖਿਆਲ ਆਉਂਦਾ ਜਾਂ ਪ੍ਰਸ਼ਨ ਕਰਦਾ ਜਗਿਆਸੂ ਕਿ ਇੱਕ ਬ੍ਰਹਮ ਹੈ, ਦੂਜੀ ਮਾਇਆ ਹੈ, ਇਹਨਾਂ ਦੋਹਾਂ ਕਰਕੇ ਜਿਹੜੀ ਦਵੈਸ਼ ਭਾਵਨਾ ਆ ਗਈ ਹੈ, ਇਹ ਕਿਉਂ ਆ ਗਈ ਜਾਂ ਕਿਉਂ ਆਈ, ਕਿਸ ਤਰ੍ਹਾਂ ਗੱਲ ਹੈ ਇਹ? ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਦੂਜਾ ਕੌਣ ਕਹਾਂ ਨਹੀਂ ਕੋਈ, ਸਭ ਮੈਂ ਏਕ ਨਿਰੰਜਨ ਸੋਈ ਰਹਾਉ। ਕਹਿੰਦੇ ਅਸਲ ਵਿੱਚ ਦੂਜਾ ਕੌਣ ਹੈ, ਕਿਹਨੂੰ ਕਹਿਣਾ ਕਰੀਏ ਵੀ ਦੂਜਾ ਹੈ ਕੋਈ? ਸਾਰਿਆਂ ਵਿੱਚ ਹੈ ਤਾਂ ਇੱਕ ਪਰਮਾਤਮਾ ਹੀ ਵਿਆਪਕ ਹੈ, ਪਰ ਮਨੁੱਖ ਦੀ ਬਿਰਤੀ ਵਿੱਚ ਫਰਕ ਪੈਣ ਕਰਕੇ ਇਹ ਮਨੁੱਖ ਦੀ ਬਿਰਤੀ ਦਜੈਗੀ ਵੱਲ ਨੂੰ ਜ਼ਿਆਦਾ ਜਾਂਦੀ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਆਪ, ਰਹਾਉ ਤੋਂ ਭਾਵ ਵਿਸ਼ਰਾਮ, ਸੁਨਾਭੀ ਟੀਕਾ, ਰਹਾ ਰਹਾ ਕੇ ਬਾਣੀ ਪੜ੍ਹਨੀ। ਦੂਜੀ ਦੁਰਮਤ ਆਖੈ ਦੋਏ, ਆਵੈ ਜਾਏ ਮਰ ਦੂਜਾ ਹੋਏ। ਇੱਕ ਗੁਰਮਤ ਹੈ, ਹੁਣ ਉਸ ਤੋਂ ਵੱਖਰੀ ਫਿਰ ਦੂਜੀ ਕੀ ਚੀਜ਼ ਹੈ? ਦੁਰਮਤ, ਪਹਿਲਾਂ ਤਾਂ ਦੂਜੀ ਮਾਇਆ ਸੀ, ਹੁਣ ਦੂਜੀ ਦੁਰਮਤ। ਗੁਰਮਤ ਤੋਂ ਉਲਟ ਜਿਹੜੀ ਚੀਜ਼ ਹੈ ਉਹ ਹੈ ਦੁਰਮਤ। ਉਹਦੇ ਵਿੱਚ ਜੋ ਲੱਗਦਾ ਹੈ ਉਹ ਦੋਏ ਤੋਂ ਭਾਵ ਹੁੰਦਾ ਦਵੈਸ਼ ਨੂੰ, ਰਾਗ ਦਵੈਸ਼, ਹਰਖ ਸੋਗ, ਜੀਵ ਈਸ਼ਵਰ ਦੇ ਭੇਦ ਨੂੰ ਆਖਦਾ। ਦੁਰਮਤੀਆ ਬੰਦਾ ਹੀ ਕਹਿੰਦਾ ਹੈ ਕਿ ਰੱਬ ਨਹੀਂ ਹੈ। ਦੁਰਮਤੀਏ ਦੇ ਅੰਦਰ ਹੀ ਦਵੈਸ਼, ਈਰਖਾ ਭਾਵਨਾ ਪੈਦਾ ਹੁੰਦੀ, ਉਹ ਬਾਰ ਬਾਰ ਜੰਮ ਕੇ ਆਉਂਦਾ, ਮਰ ਕੇ ਜਾਂਦਾ। ਇਸ ਕਰਕੇ ਦੂਜਾ ਜਿਹੜਾ ਹੈ, ਆਵੇ ਜਾਏ ਮਰ ਦੂਜਾ ਹੋਏ, ਇਸ ਕਰਕੇ ਦੂਜਾ ਜੋ ਜਮਾਂ ਦਾ ਹੋ ਰਿਹਾ, ਔਰ ਦੂਜਾ ਬਣ ਜਾਂਦਾ ਜੋ ਮਾਇਆ ਦਾ ਪ੍ਰੇਮੀ ਬਣ ਜਾਂਦਾ, ਮਾਇਆ ਵੱਲ ਨੂੰ ਚਿੱਤ ਜੁੜ ਜਾਂਦਾ, ਜਿਹਦਾ ਧਰਨ ਗਗਨ ਨਹਿ ਦੇਖੋ ਦੋਏ, ਨਾਰੀ ਪੁਰਖ ਸਬਾਈ ਲੋਏ। ਧਰਤੀ ਅਤੇ ਆਕਾਸ਼ ਵਿੱਚ ਹੋਰ ਕੋਈ ਦੂਜਾ ਦੇਖਣ 'ਚ ਨਹੀਂ ਆਉਂਦਾ, ਚਾਹੇ ਆਪਾਂ ਧਰਤੀ 'ਤੇ ਦੇਖੀਏ ਚਾਹੇ ਆਕਾਸ਼ 'ਤੇ ਦੇਖੀਏ। ਮਹਾਰਾਜ ਕਹਿੰਦੇ ਨੇ ਹੈ ਤਾਂ ਰੱਬ ਹੀ ਹੈ ਸਾਰੇ ਕਿਤੇ ਵਿਆਪਕ ਰੂਪ ਦੇ ਵਿੱਚ। ਨਾਰੀ ਪੁਰਖ ਸਬਾਈ ਲੋਏ ਤੋਂ ਭਾਵ ਇਸਤਰੀ ਅਤੇ ਪੁਰਸ਼ ਅਤੇ ਸਾਰੀ ਦੁਨੀਆਂ ਵਿੱਚ ਉਹ ਪਰਮਾਤਮਾ ਦਾ ਲੋਅ ਹੀ ਹੈ, ਭਾਵ ਪ੍ਰਕਾਸ਼। ਦੁਨੀਆਂ ਅੰਦਰ ਆਪਾਂ ਕਿਸੇ ਨੂੰ ਵੀ ਦੇਖਦੇ ਹਾਂ, ਹਰ ਇੱਕ ਦੇ ਅੰਦਰ ਉਹ ਆਪ ਹੀ ਜੋਤ ਹੈ, ਉਹਦੀ ਬਿਰਾਜਮਾਨ। ਸੋ ਇਸ ਜੋਤ ਵਾਸਤੇ ਹੀ ਆਪਾਂ ਨੇ ਮਿਹਨਤ ਕਰਨੀ ਹੁੰਦੀ ਹੈ, ਭਗਤੀ ਕਰਨੀ ਹੁੰਦੀ ਹੈ। ਰੱਬ ਸੱਸ ਦੇਖੋ ਦੀਪਕ ਉਜਿਆਲਾ, ਸਰਬ ਨਿਰੰਤਰ ਪ੍ਰੀਤਮ ਬਾਲਾ, ਸੂਰਜ ਅਤੇ ਚੰਦਰਮਾ ਰੂਪ ਦੋ ਦੀਵਿਆਂ ਵਿੱਚ ਵੀ ਉਹਦਾ ਹੀ ਪ੍ਰਕਾਸ਼ ਦੇਖੀਦਾ ਹੈ। ਧੰਨ ਗੁਰੂ ਨਾਨਕ ਸਾਹਿਬ ਹਮੇਸ਼ਾ ਆਪਾਂ ਨੂੰ ਸਮਝਾਉਂਦੇ ਰਹਿੰਦੇ ਨੇ ਕਿ ਇਹ ਬਚਨ ਧਿਆਨ ਨਾਲ ਸੁਣੋ, ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ ਔਰ ਸਾਖੀ ਜੋਤ ਪ੍ਰਗਟ ਹੋਏ। ਔਰ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਦੇਖੋ ਭਾਈ, ਸੂਰਜ ਚੰਦਰਮਾ ਵਿੱਚ ਵੀ ਦੇਖੋ ਜਿਹੜਾ ਪ੍ਰਕਾਸ਼ ਹੈ ਇਹ ਉਹਦਾ ਹੀ ਪ੍ਰਕਾਸ਼ ਹੈ। ਕਿਹੜਾ ਬੰਦੇ ਨੇ ਕਰ ਦਿੱਤਾ ਉਹਦੇ ਵਿੱਚ ਇਹ ਪ੍ਰਕਾਸ਼? ਕਿਹੜਾ ਬਈ ਕਿਸੇ ਸਾਇੰਸ ਨੇ ਕਰ ਦਿੱਤਾ ਵੀ ਉਹਨੇ ਸੂਰਜ ਨੂੰ ਪ੍ਰਕਾਸ਼ਮਾਨ ਕਰ ਦਿੱਤਾ? ਉਹ ਜੋ ਬਾਲਾ ਤੋਂ ਭਾਵ ਬਾਲਾਂ ਬਾਲ ਵੱਡਿਆਂ ਤੋਂ ਵੱਡਾ ਪ੍ਰੀਤਮ ਪਰਮਾਤਮਾ ਸਾਰਿਆਂ ਦੇ ਵਿੱਚ ਇੱਕ ਸਾਰ ਪੂਰਨ ਹੈ। ਇੱਥੇ ਤੱਕ ਆਪਣੇ ਮਾਨਸਿਕ ਅਵਸਥਾ ਨੂੰ ਆਪਾਂ ਬਣਾਉਣਾ, ਮਨ ਦੀ ਅਵਸਥਾ ਇੱਥੇ ਤੱਕ ਲੈ ਕੇ ਜਾਣੀ। ਕਰ ਕਿਰਪਾ ਮੇਰਾ ਚਿੱਤ ਲਾਇਆ, ਸਤਿਗੁਰ ਮੋਹ ਕਉ ਏਕ ਬੁਝਾਇਆ। ਉਸ ਵਾਹਿਗੁਰੂ ਨੇ ਕਿਰਪਾ ਕਰਕੇ ਮੇਰਾ ਚਿੱਤ ਗੁਰੂ ਸਾਹਿਬ ਦੇ ਚਰਨਾਂ 'ਚ ਪਹਿਲਾਂ ਲਾਇਆ। ਜਦੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੇਰਾ ਚਿੱਤ ਲੱਗ ਗਿਆ, ਗੁਰੂ ਸਾਹਿਬ ਨਾਲ ਮੇਰਾ ਪਿਆਰ ਬਣ ਗਿਆ, ਮੇਰੀ ਭਾਵਨਾ ਗੁਰੂ ਸਾਹਿਬ 'ਤੇ ਬਣ ਗਈ, ਜਦੋਂ ਇਹ ਦਸਾਂ ਗੁਰਾਂ ਦੀ ਜਾਗਦੀ ਜੋਤ ਹੈ, ਪ੍ਰਕਾਸ਼ ਸਰੂਪ ਹੈ, ਫਿਰ ਸਤਿਗੁਰਾਂ ਨੇ ਮੈਨੂੰ ਇੱਕ ਵਾਹਿਗੁਰੂ ਬਾਰੇ ਸਮਝਾ ਦਿੱਤਾ, ਸੋਝੀ ਪਾ ਦਿੱਤੀ ਕਿ ਵਾਹਿਗੁਰੂ ਕੀ ਹੈ। ਸੋ ਇਸ ਤਰ੍ਹਾਂ ਗੁਰਾਂ ਦੇ ਚਰਨਾਂ ਨਾਲ ਪਹਿਲਾਂ ਪਿਆਰ ਬਣਾਈਏ। ਦੇਖਣ ਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲੱਗਦੀਆਂ ਆਪਾਂ ਨੂੰ ਵੀ ਵੈਸੇ ਹੀ ਹੈ, ਜਿਵੇਂ ਚੌਰ ਕਰਨਾ, ਰਮਾਲੇ ਦੀ ਸੇਵਾ ਕਰਨੀ, ਪ੍ਰਕਾਸ਼ ਦੀ ਸੇਵਾ, ਸੁਖ ਆਸਣ ਦੀ ਸੇਵਾ, ਬਾਅਦ ਵਿੱਚ ਝਾੜ ਚੜਾਈ ਸਭ। ਸੋ ਜੋ ਸੇਵਾ ਕਰਨ ਵਾਲੇ ਪੱਕੇ ਸੇਵਾਦਾਰ ਹੁੰਦੇ ਨੇ ਉਹਨਾਂ ਨੇ ਤਨਖਾਹ ਲੈ ਕੇ ਸੇਵਾ ਕਰਨੀ ਹੁੰਦੀ, ਉਹ ਇੱਕ ਡਿਊਟੀ ਸਮਝ ਕੇ ਇਹਨੂੰ ਸੇਵਾ ਕਰਦੇ ਨੇ। ਇਸ ਕਰਕੇ ਉਹ ਉਸ ਸਿਰੇ ਤੱਕ ਨਹੀਂ ਪਹੁੰਚ ਸਕਦੇ ਕਿਉਂਕਿ ਉਹਨਾਂ ਦਾ ਫਰਜ਼ ਸੀ, ਉਹਨਾਂ ਨਿਭਾ ਤਾ, ਕੰਮ ਮੁੱਕ ਗਿਆ ਬਸ। ਇਹ ਸਾਰੇ ਸੰਸਾਰ ਲਈ ਹੀ ਆਪਾਂ ਸਾਂਝਾ ਕਹਿ ਰਹੇ ਹਾਂ ਕਿ ਕੋਲ ਰਹਿਣ ਕਰਕੇ ਜਾਂ ਕੋਲ ਡਿਊਟੀ ਹੋ ਜਾਂਦੀ, ਮੇਰੀ ਡਿਊਟੀ ਹੈ। ਪਰ ਇੱਕ ਭਮਰੇ ਵਾਂਗੂ ਪ੍ਰੇਮੀ ਬਾਹਰੋਂ ਆਉਂਦਾ, ਉਹ ਭਾਵਨਾ ਲੈ ਕੇ ਸੇਵਾ ਕਰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਉਹਦੇ ਮਨ ਦੇ ਅੰਦਰ ਕੋਈ ਤਮੰਨਾ ਨਹੀਂ ਹੈ ਮੈਂ ਕੁਛ ਲੈਣਾ ਹੈ, ਉਹ ਤਾਂ ਬਸ ਭਾਵਨਾ ਨਾਲ ਹੀ ਸੇਵਾ ਕਰ ਜਾਂਦਾ। ਜਦੋਂ ਭਾਵਨਾ ਨਾਲ ਸੇਵਾ ਕਰਦਾ ਤਾਂ ਉਹਦੇ ਉੱਤੇ ਸਤਿਗੁਰੂ ਬਖਸ਼ਿਸ਼ ਵੀ ਕਰਦੇ ਨੇ। ਜੇ ਸੇਵਾਦਾਰ ਵੀ ਚਾਹੁਣ ਅਸੀਂ ਭਾਵਨਾ ਨਾਲ ਸੇਵਾ ਕਰੀਏ, ਭਾਵਨਾ ਨਾਲ ਫਿਰ ਸੇਵਾ ਇੱਕ ਅਲੱਗ ਗੱਲ ਹੋ ਜਾਂਦੀ। ਜਦੋਂ ਅਸੀਂ ਆਪਣੀ ਡਿਊਟੀ ਸਮਝ ਕੇ ਸੇਵਾ ਕਰਦੇ ਹਾਂ ਵੀ ਇਹ ਤਾਂ ਮੇਰੀ ਡਿਊਟੀ ਹੈ ਇੰਨੇ ਵਜੇ ਤੱਕ ਹੈ, ਫਿਰ ਉਹ ਨਹੀਂ ਗੱਲ ਬਣਦੀ, ਇਹ ਗੱਲਾਂ ਭੁੱਲ ਕੇ ਹੀ ਅੱਗੇ ਆਉਣਾ ਪੈਣਾ ਆਪਾਂ ਨੂੰ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਜਦੋਂ ਮੈਂ ਗੁਰਾਂ ਦੇ ਚਰਨਾਂ ਨਾਲ ਚਿੱਤ ਲਾਇਆ ਤਾਂ ਗੁਰਾਂ ਨੇ ਮੈਨੂੰ ਇੱਕ ਪਰਮਾਤਮਾ ਸਾਰਿਆਂ ਵਿੱਚ ਦਿਖਾ ਦਿੱਤਾ। ਏਕ ਨਿਰੰਜਨ ਗੁਰਮੁਖ ਜਾਤਾ, ਦੂਜਾ ਮਾਰ ਸ਼ਬਦ ਪਛਾਤਾ। ਹੁਣ ਗੁਰਮੁਖਾਂ ਨੇ ਗੁਰਾਂ ਦੁਆਰਾ ਸਾਰਿਆਂ ਵਿੱਚ ਇੱਕ ਨਿਰੰਜਨ ਪਰਮਾਤਮਾ ਨੂੰ ਪੂਰਨ ਰੂਪ ਦੇ ਵਿੱਚ ਜਾਣਿਆ ਔਰ ਗੁਰੂ ਦੇ ਉਪਦੇਸ਼ ਨੂੰ ਪਛਾਣ ਕੇ ਉਹਨਾਂ ਨੇ ਮਨ ਦੇ ਅੰਦਰੋਂ ਪਹਿਲਾਂ ਦਵੈਸ਼ ਭਾਵ ਨੂੰ ਮਾਰਿਆ। ਦਵੈਸ਼ ਭਾਵ ਨੂੰ ਮਾਰ ਕੇ ਇੱਕ ਬ੍ਰਹਮ ਨੂੰ ਫਿਰ ਪਛਾਣਿਆ ਜਾ ਸਕਦਾ। ਨਿਸ਼ਾਨਾ ਆਪਣਾ ਗੁਰਸਿੱਖਾਂ ਦਾ ਬਹੁਤ ਵੱਡਾ ਸੀ, ਪਰਮੇਸ਼ਰ ਦੀ ਪ੍ਰਾਪਤੀ। ਗੁਰੂ ਘਰ ਬਣੇ ਸੀ ਹਉਮੈ ਈਰਖਾ ਦਵੈਸ਼ ਦਾ ਤਿਆਗ ਕਰਨ ਲਈ। ਇਹ ਪਰ ਕਲਯੁੱਗ ਦੇ ਵਿੱਚ ਉਲਟ ਕੰਮ ਹੋ ਗਿਆ ਕਿ ਹਉਮੈ ਈਰਖਾ ਦਵੈਸ਼ ਲਈ ਬਣ ਗਏ। ਇਹ ਹਉਮੈ ਈਰਖਾ ਦਵੈਸ਼ ਇੱਥੇ ਜੀਵਾਂ ਦੇ ਅੰਦਰ ਜ਼ਿਆਦਾ ਹੋ ਗਈ ਕਿਉਂਕਿ ਪਹਿਲਾਂ ਕਿਸੇ ਗੁਰਮੁਖ ਦੀ ਸੰਗਤ ਕਰਕੇ ਗੁਰੂ ਘਰ ਵਿੱਚ ਆਉਣ ਦਾ ਤਰੀਕਾ ਨਹੀਂ ਜਾਣਿਆ ਉਹਨੇ ਕਿ ਮੈਂ ਕਿੱਡੇ ਵੱਡੇ ਅਸਥਾਨ 'ਤੇ ਚੱਲਿਆ। ਪਹਿਲਾਂ ਉਨੀ ਵੱਡੀ ਭਾਵਨਾ ਬਣਾ ਕੇ ਨਹੀਂ ਆਇਆ। ਅਸਲ ਵਿੱਚ ਸਾਰੀ ਚੀਜ਼ ਭਾਵਨਾ ਉੱਤੇ ਖੜੀ ਹੁੰਦੀ ਹੈ। ਜਦੋਂ ਭਾਵਨਾ ਬਣ ਜਾਂਦੀ ਹੈ ਫਿਰ ਜਦੋਂ ਗੁਰੂ ਸਾਹਿਬ ਦੇ ਕੋਲ ਆਉਂਦਾ ਭਾਵਨਾ ਧਾਰ ਕੇ, ਜਿਵੇਂ ਜਦੋਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਸਾਇਆ, ਕਰਤਾਰਪੁਰ ਸਾਹਿਬ ਬਾਰ ਬਾਰ ਖੇਤਾਂ ਦੇ ਜਦੋਂ ਲੰਗਰ ਲਾਇਆ, ਉਹ ਸੇਠ ਕਰੋੜੀ ਮੱਲ ਦਾ ਥਾਂ ਸੀ। ਕਿਸੇ ਨੇ ਆ ਕੇ ਕਿਹਾ ਵੀ ਗੁਰੂ ਨਾਨਕ ਦੇਵ ਜੀ ਤੇਰੇ ਥਾਂ 'ਤੇ ਉੱਥੇ ਲੰਗਰ ਲਾਈ ਜਾਂਦੇ ਆ, ਅੱਜ ਝੌਂਪੜੀ ਜੀ ਪਾਈ ਆ, ਕੱਲ੍ਹ ਨੂੰ ਪੱਕਾ ਕਬਜ਼ਾ ਕਰ ਲੈਣਗੇ, ਤੇਰਾ ਥਾਂ ਦੱਬ ਲੈਣਗੇ ਉਹ। ਉਹ ਕਹਿੰਦਾ ਅੱਛਾ ਆਹ ਗੱਲ ਹੈ, ਮੈਂ ਹੁਣੇ ਜਾ ਕੇ ਕਰਦਾ ਠੀਕ ਉਹਨਾਂ ਨੂੰ, ਮੈਂ ਭਜਾਉਣਾ ਸਾਰਿਆਂ ਨੂੰ। ਸੋ ਉਸ ਵਕਤ ਜਦੋਂ ਕਾਹਲੀ ਦੇ ਨਾਲ ਘੋੜੀ ਦੇ ਉੱਤੇ ਕਾਠੀ ਜਿਹੜੀ ਪਾਈ ਦੀਆਂ ਬੈਲਟਾਂ ਦੇ ਬਕਲ ਜੇ ਸੈਟੀ ਨਾ ਕੀਤੇ, ਇਕਦਮ ਪੈਰ ਪਾਇਆ ਜਦੋਂ ਥੱਲੇ ਡਿੱਗ ਪਿਆ, ਥੱਲੇ ਡਿੱਗਦੀ ਲੱਤ ਟੁੱਟ ਗਈ ਅਤੇ 6 ਮਹੀਨੇ ਪਿਆ ਰਿਹਾ। ਠੀਕ ਠੂਕ ਹੋ ਕੇ ਫਿਰ ਘੋੜੀ 'ਤੇ ਚੜ੍ਹਿਆ, ਮੈਂ ਜਾਵਾਂਗਾ ਹਟਾਵਾਂਗਾ ਮੇਰੀ ਥਾਂ, ਜਦੋਂ ਘੋੜੀ ਤੋਂ ਉੱਤਰ ਕੇ ਅੱਗੇ ਨੂੰ ਤੁਰੇ, ਹੁਣ ਦਵੈਸ਼ ਭਾਵਨਾ ਲੈ ਕੇ ਚੱਲਿਆ ਸੀ, ਇਸ ਕਰਕੇ ਉਹ ਅੱਖਾਂ ਦੀ ਜੋਰ ਚਲੀ ਜਾਵੇ ਤੇ ਅੰਨਾ ਹੋ ਜਾ ਕਰੇ, ਫੇਰ ਪੁੱਠਾ ਮੁੜਿਆ ਕਰੇ ਵਾਪਸ, ਫੇਰ ਜਦੋਂ ਅੱਗੇ ਵਧੇ ਫੇਰ ਪੁੱਠਾ ਮੁੜਿਆ ਕਰੇ। ਤਿੰਨ ਚਾਰ ਵਾਰੀ ਹੋਇਆ ਜਦੋਂ, ਫੇਰ ਭਾਵਨਾ ਜੀ ਬਣ ਗਈ ਵੀ ਇਹ ਤਾਂ ਸ਼ਕਤੀ ਵਾਲੇ ਨੇ। ਫੇਰ ਕਹਿੰਦਾ, ਇਹ ਮਹਾਰਾਜ ਮੈਨੂੰ ਦਰਸ਼ਨ ਆਪਣੇ ਬਖਸ਼ੋ, ਮੈਂ ਦਰਸ਼ਨ ਕਰਨੇ ਚਾਹੁੰਦਾ ਭਾਵਨਾ ਦੇ ਨਾਲ। ਸੋ ਉਸ ਵਕਤ ਇਹੀ ਜਿਹੀ ਕਿਰਪਾ ਹੋਈ, ਫਿਰ ਨਿਗਾਹ ਆ ਗਈ, ਫਿਰ ਜਾ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਲੰਮਾ ਪੈ ਗਿਆ। ਮਹਾਰਾਜ ਜੀ ਤੁਸੀਂ ਸਾਰੀ ਥਾਂ ਹੀ ਰੱਖ ਲਓ, ਤੁਹਾਡੀ ਹੋਈ ਹੈ, ਹੁਣ ਤੁਸੀਂ ਇੱਥੇ ਲੰਗਰ ਹੀ ਲਾਇਆ ਕਰੋ। ਸੋ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਦ ਤੱਕ ਦਵੈਸ਼ ਵਿੱਚ ਆ ਉਦੋਂ ਤੱਕ ਬ੍ਰਹਮ ਦੀ ਪਛਾਣ ਨਹੀਂ ਹੋਣੀ। ਜਦੋਂ ਦਵੈਸ਼ ਅੰਦਰ ਮਨ ਦੇ ਅੰਦਰੋਂ ਖਤਮ ਹੋ ਗਈ ਤਾਂ ਬ੍ਰਹਮ ਦਿਖਣ ਲੱਗ ਜਾਂਦਾ। ਇਸ ਕਰਕੇ ਦਵੈਸ਼, ਈਰਖਾ, ਨਫ਼ਰਤ ਜਿਹੜੀ ਆ, ਹਉਮੈ ਹੈ, ਇਹ ਸਾਰੀਆਂ ਚੀਜ਼ਾਂ ਨੂੰ ਦੂਰ ਕਰਨਾ ਵੀ ਬਹੁਤ ਔਖਾ ਮਨ ਦੇ ਅੰਦਰੋਂ। ਸਤਿਗੁਰੂ ਮਹਾਰਾਜ ਕਹਿੰਦੇ, ਨਾਮ ਜਪ ਕੇ ਹਉਮੈ ਦੀ ਨਿਵਿਰਤੀ ਹੋ ਸਕਦੀ ਆ। ਦੋ ਦੋ ਚਾਰ ਚਾਰ ਘੰਟੇ ਅਭਿਆਸ ਕਰਨ ਦੇ ਨਾਲ ਜਿਨ੍ਹਾਂ ਦੇ ਮਨ ਅੰਦਰ ਇਹ ਗੱਲ ਆ ਗਈ, ਪਹਿਲਾਂ ਹਉਮੈ ਨੂੰ ਦਵੈਸ਼ ਨੂੰ ਹੀ ਖਤਮ ਕਰੀਏ, ਉਹ ਨਾਮ ਜਪ ਕੇ ਹਉਮੈ ਤੇ ਦਵੈਸ਼ ਦੀ ਸਮਾਪਤੀ ਕਰਦੇ ਮਨ ਦੇ ਅੰਦਰੋਂ, ਜਦ ਮਨ ਅੰਦਰ ਸ਼ੁੱਧੀ ਆ ਜਾਂਦੀ ਹੈ ਤਾਂ ਪਰਮਾਤਮਾ ਦਰਸ਼ਨ ਹੋ ਜਾਂਦੇ ਨੇ। ਏਕੋ ਹੁਕਮ ਵਰਤੈ ਸਭ ਲੋਈ, ਏਕ ਸਤੇ ਸਭ ਓਪਤ ਹੋਈ। ਇੱਕ ਵਾਹਿਗੁਰੂ ਦਾ ਹੁਕਮ ਹੀ ਸਾਰੀ ਸ੍ਰਿਸ਼ਟੀ ਦੇ ਵਿੱਚ ਵਰਤ ਰਿਹਾ। ਇੱਕ ਵਾਹਿਗੁਰੂ ਪਰਮਾਤਮਾ ਤੋਂ ਹੀ ਸਾਰੀ ਸ੍ਰਿਸ਼ਟੀ ਦੀ, ਕਿਉਂਕਿ ਉਤਪਤੀ ਹੋਈ ਹੈ, ਬਣਾਈ ਸ੍ਰਿਸ਼ਟੀ ਪਰਮਾਤਮਾ ਨੇ ਆ, ਤੇ ਪਰਮਾਤਮਾ ਹੀ ਇਹਦੇ ਚ ਵਰਤ ਰਹੇ ਨੇ। ਰਾਹ ਦੋਵੇਂ ਖਸਮ ਏਕੋ ਜਾਣ, ਗੁਰ ਕੈ ਸ਼ਬਦ ਹੁਕਮ ਪਛਾਣ। ਹੁਣ ਹਿੰਦੂ ਹੈ, ਮੁਸਲਮਾਨ ਹੈ, ਸਾਧੂ ਹੈ, ਕੋਈ ਗ੍ਰਿਸਤੀ ਹੈ, ਗੁਰਮੁਖ ਹੈ, ਮਨਮੁਖ ਹੈ, ਕੋਈ ਦੇਵਤਾ ਹੈ, ਕੋਈ ਦੈਂਤ ਹੈ, ਇਹਨਾਂ ਦੋ ਰਸਤਿਆਂ ਵਿੱਚ ਇੱਕ ਪਰਮਾਤਮਾ ਨੂੰ ਜਾਣਨਾ ਕਰ, ਗੁਰਾਂ ਦੇ ਉਪਦੇਸ਼ ਦੁਆਰਾ ਉਹਦੇ ਹੁਕਮ ਨੂੰ ਪਛਾਣਨਾ ਕਰ। ਹੈ ਸਾਰਿਆਂ 'ਚ ਇੱਕੋ ਹੀ, ਜਦੋਂ ਇੱਥੇ ਗੱਲ ਪਹੁੰਚਣੀ ਹੈ ਤਾਂ ਕਿਰਪਾ ਹੋਣੀ, ਉਦੋਂ ਤੱਕ ਜੀਵ ਦੇ ਉੱਤੇ ਕਿਰਪਾ ਨਹੀਂ ਹੁੰਦੀ ਜਦੋਂ ਤੱਕ ਉਹ ਦਵੈਸ ਵਿੱਚ ਹੈ। ਮੈਂ ਤੇ ਤੂੰ ਇੱਕ ਹਾਂ, ਸਾਰਿਆਂ ਵਿੱਚ ਤੂੰ ਆਪ ਹੀ ਬੈਠਾ ਹੈ, ਇੱਕੋ ਹੀ ਰੂਪ ਕਰਕੇ ਜਾਣਨਾ ਸਾਰਿਆਂ ਨੂੰ ਇਹ ਬਹੁਤ ਔਖਾ ਹੈ, ਕਿਉਂਕਿ ਦੁਨੀਆਂ ਦੇ ਅੰਦਰ ਕੋਈ ਕਿਹਾ ਜਾ, ਕੋਈ ਕਿਹਾ ਜਾ, ਕੋਈ ਕਿਹਾ ਜਾ, ਪਰ ਜਦੋਂ ਵਿਅਕਤੀ ਬਣ ਜਾਂਦੀ ਭਗਤ ਨਾਮਦੇਵ ਵਰਗੀ, ਕਬੀਰ ਜੀ ਵਰਗੀ, ਫਰੀਦ ਵਰਗੀ, ਤਾਂ ਫਿਰ ਉਹ ਇੱਕੋ ਹੀ ਸਰੂਪ ਹੀ ਨਜ਼ਰ ਆਈ ਜਾਂਦਾ ਸਾਰੇ ਥਾਂ ਹੀ, ਦੂਜਾ ਨਜ਼ਰ ਨਹੀਂ ਆਉਂਦਾ। ਭਾਈ ਘਨੱਈਆ ਨੂੰ ਤਾਂ ਹੀ ਇੱਕੋ ਹੀ ਰੂਪ ਨਜ਼ਰ ਆਈ ਜਾਂਦਾ, ਸਾਰਿਆਂ ਦੀ ਸੇਵਾ ਕਰੀ ਜਾਂਦਾ ਸੀ ਉਹ, ਕਿਉਂਕਿ ਦੂਜਾ ਉਹਨੂੰ ਨਜ਼ਰ ਹੀ ਨਹੀਂ ਆਇਆ। ਸਗਲ ਰੂਪ ਵਰਨ ਮਨ ਮਾਹੀ, ਕਹੋ ਨਾਨਕ ਏਕੋ ਸਾਲਾਹੀ। ਹੁਣ ਮਹਾਰਾਜ ਕਥਨ ਕਰਦੇ, ਜੋ ਵਾਹਿਗੁਰੂ ਸਾਰਿਆਂ ਰੂਪਾਂ ਵਰਨਾਂ ਤੇ ਮਨ ਦੇ ਵਿੱਚ, ਉਸੇ ਇੱਕ ਪਰਮਾਤਮਾ ਦੀ ਸਿਫਤ ਸਲਾਹ ਕਰਿਆ ਕਰ, ਜੋ ਸਾਰਿਆਂ ਦੇ ਅੰਦਰ ਪਰਮਾਤਮਾ ਦੀ ਜੋਤ ਵਿਆਪਕ ਹੀ ਤਾਂ ਹੈ, ਇੱਕੋ ਹੀ ਤਾਂ ਬੈਠਾ ਸਾਰਿਆਂ ਦੇ ਵਿੱਚ। ਗੌੜੀ ਮਹੱਲਾ ਪਹਿਲਾ, ਅਧਿਆਤਮ ਕਰਮ ਕਰੇ ਤਾਂ ਸਾਚਾ, ਮੁਕਤ ਭੇਦ ਕਿਆ ਜਾਣੈ ਕਾਚਾ। ਸੋ ਤਿੰਨ ਆਤਮਾ ਨੇ, ਇੱਕ ਤਾਂ ਮੁੱਖ ਆਤਮਾ, ਇੱਕ ਮਿਥਿਆ ਆਤਮਾ, ਇੱਕ ਗੌਣ ਆਤਮਾ। ਮੁੱਖ ਆਤਮਾ ਪਰਮੇਸ਼ਰ ਹੈ, ਮਿਥਿਆ ਆਤਮਾ ਸਰੀਰ ਹੈ, ਤੇ ਗੌਣ ਆਤਮਾ ਸੰਬੰਧੀ ਨੇ। ਇੱਥੇ ਮੁੱਖ ਆਤਮਾ ਦਾ ਗ੍ਰਹਿਣ ਕਰਨਾ ਹੈ ਪਰਮਾਤਮਾ ਦਾ, ਅਧਿਆਤਮ ਕਰਮ ਕਰੇ ਤਾਂ ਸਾਚਾ। ਮੁੱਖ ਆਤਮਾ ਦੀ ਪ੍ਰਾਪਤੀ ਦੇ ਅਧ ਤੋਂ ਭਾਵ ਵਾਸਤੇ ਸ੍ਰੇਸ਼ਠ ਕਰਮਾਂ ਨੂੰ ਕਰੇ ਤਾਂ ਇਹ ਸੱਚਾ ਹੁੰਦਾ, ਸੱਚੇ ਦਾ ਰੂਪ ਬਣ ਜਾਂਦਾ ਹੈ। ਤੇ ਕੱਚੇ ਜਿਹੜੇ ਸਕਾਮ ਕਰਮਾਂ ਦੇ ਕਰਨ ਵਾਲਾ ਜੋ ਕੱਚਾ ਜੀਵ ਹੈ, ਮੁਕਤੀ ਦੇ ਭੇਦ ਨੂੰ ਕੀ ਜਾਣ ਸਕਦਾ, ਕਿਉਂਕਿ ਜਿਹੜੇ ਸਕਾਮ ਕਰਮ ਕਰਨੇ ਨੇ, ਐਸਾ ਜੱਗ ਦੇਖਿਆ ਜੁਆਰੀ, ਸਭ ਸੁੱਖ ਮੰਗਿਆ ਨਾਮ ਵਿਸਾਰੀ। ਕੱਲ ਵੀ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਆਪਣੇ ਨਾਲ ਇਹ, ਕਿ ਆਪਾਂ ਸਾਰੇ ਸੁੱਖ ਮੰਗਦੇ ਹਾਂ ਨਾਮ ਨੂੰ ਵਿਸਾਰ ਕੇ, ਅਸੀਂ ਜੂਆ ਖੇਡਦੇ ਹਾਂ ਗੁਰੂ ਸਾਹਿਬ ਨਾਲ, ਜਿਵੇਂ ਜੂਏ ਵਾਲੇ ਦਾ ਤੇ ਥੋੜੇ ਜਿਹੇ ਪੈਸੇ ਲਾ ਕੇ ਲਾਲਚੀ ਹੋ ਜਾਂਦੇ, ਹੁਣ ਮੈਨੂੰ ਲੱਖਾਂ ਬਣ ਜਾਣੇ। ਮਹਾਰਾਜ ਦੇ ਅੱਗੇ ਥੋੜੇ ਜਿਹੇ ਪੈਸੇ ਭੇਟਾ ਕੀਤੇ, ਥੋੜੀ ਜਿਹੀ ਅਰਦਾਸ ਕੀਤੀ, ਥੋੜਾ ਜਿਹਾ ਪਾਠ ਕੀਤਾ, ਲਓ ਮਹਾਰਾਜ ਜੀ ਦੇ ਰਹੇ ਹੋ ਸਾਰਾ ਕੁਛ ਹੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬਿਨਾਂ ਕਮਾਈ ਤੋਂ ਹੀ ਜੀਵ ਮੰਗਦਾ, ਬਹੁਤ ਬਹੁਤ ਅਭਿਆਸ ਕਰਨਾ ਪੈਂਦਾ, ਬੜੀ ਭਗਤੀ ਕਰਨੀ ਪੈਂਦੀ ਤਾਂ ਜਾ ਕੇ ਕਿਰਪਾ ਹੁੰਦੀ ਜੀਵ ਦੇ ਉੱਤੇ। ਜੀਵ ਭਗਤੀ ਪਰਮਾਤਮਾ ਦੀ ਪ੍ਰਾਪਤੀ ਲਈ ਨਹੀਂ ਕਰਦਾ, ਮਾਇਆ ਲਈ ਇਹ ਬਹੁਤ ਮਿਹਨਤ ਕਰਦਾ। ਸੋ ਮਹਾਰਾਜ ਕਹਿੰਦੇ ਇਹਦਾ ਸੁਭਾਅ ਵੀ ਮਾਇਆ ਵਰਗਾ ਹੀ ਬਣ ਗਿਆ, ਕਿਉਂਕਿ ਹਰ ਵਕਤ ਜਿਹੜੀ ਇਹਨੂੰ ਸੰਗਤ ਹੁੰਦੀ ਮਾਇਆ ਦੀ ਜ਼ਿਆਦਾ ਹੁੰਦੀ। ਬਹੁਤ ਸਾਰੇ ਲੋਕ ਸਾਰਾ ਦਿਨ ਪੈਸਾ ਹੀ ਗਿਣਦੇ ਰਹਿੰਦੇ ਨੇ, ਕਿੰਨੇ ਹੋ ਗਏ ਪੈਸੇ ਉਹਨਾਂ ਦੇ ਹੱਥ ਵਿੱਚੋਂ। ਨੋਟ ਕਾਗਜ਼ ਦਾ ਹੀ ਬਣਿਆ ਹੁੰਦਾ ਆਮ ਤੌਰ 'ਤੇ। ਇੰਡੀਆ ਵਿੱਚ ਦੁਕਾਨਦਾਰ ਨੂੰ ਜਦ ਪਹਿਲਾ ਨੋਟ ਆਉਂਦਾ 100 ਦਾ 50 ਦਾ, ਰਿਕਸ਼ੇ ਵਾਲੇ ਨੂੰ ਵੀ ਜੇ 10 ਦਾ ਨੋਟ ਸਵੇਰੇ ਸਵੇਰੇ ਮਿਲ ਜੇ, ਉਹ ਰਿਕਸ਼ੇ ਦੇ ਹੈਂਡਲ ਨੂੰ ਲਾ ਕੇ ਫਿਰ ਮੱਥੇ ਨੂੰ ਲਾਊਗਾ। ਦੁਕਾਨਦਾਰ 100 ਦਾ ਨੋਟ ਗੋਲਕ ਨੂੰ ਲਾ ਕੇ ਮੱਥੇ ਨੂੰ ਲਾ ਕੇ ਫਿਰ, ਜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਓ, ਕਹਿੰਦੇ ਇਹ ਤਾਂ ਕਾਗਜ਼ਾਂ ਦਾ ਗੁਰੂ ਹੈ। ਇਹਨੂੰ ਕਾਗਜ਼ਾਂ ਦਾ ਗੁਰੂ ਕਹਿੰਦਾ ਤਾਂ ਕਾਗਜ਼ ਨੂੰ ਮੱਥਾ ਸਵੇਰੇ ਹੀ ਟੇਕਦਾ। ਕਹਿਣ ਤੋਂ ਭਾਵ ਮਾਇਆ ਦਾ ਜਿਹੜਾ ਇਹ ਗੁਲਾਮ ਹੈ, ਇਹ ਮਾਇਆ ਦੇ ਅੰਦਰ ਹੀ ਫਸਿਆ ਹੋਇਆ। ਮਾਇਆ ਨੂੰ ਜਿੰਨਾ ਮਰਜ਼ੀ ਮੱਥਾ ਟਿਕਾ ਲਓ, ਲੰਮਾ ਪਵਾ ਲਓ, ਜੋ ਮਰਜ਼ੀ ਮਾਇਆ ਲਈ ਪੁੱਠੇ ਕੰਮ ਕਰਾ ਲਓ, ਜੀਵ ਕਰ ਸਕਦਾ। ਬਾਂਦਰ ਦੀ ਤਰ੍ਹਾਂ ਮਹਾਰਾਜ ਕਹਿੰਦੇ ਸਾਰੀ ਸਾਰੀ ਰਾਤ ਨੱਚ ਸਕਦਾ, ਪੈਸੇ ਲਈ ਦੁਨੀਆਂ ਦੇ ਅੰਦਰ ਕੋਈ ਕੁਛ ਵੀ ਕਰ ਸਕਦਾ। ਇਹ ਜਿਹੜੀ ਹੁੰਦੀ ਮਨ ਦੇ ਅੰਦਰ ਇੱਕ ਵਿਰੋਧਤਾ ਹੁੰਦੀ ਹੈ ਕਿ ਜਿਸ ਪਾਸੇ ਇਹਨੇ ਨਹੀਂ ਜਾਣਾ ਉੱਧਰ ਨੁਕਸ ਕੱਢ ਦਿੰਦਾ। ਇਹ ਜੀਵ ਦੇ ਅੰਦਰ ਇੱਕ ਸ਼ੈਤਾਨੀ ਹੈ ਕਿ ਜਿਹੜਾ ਕੰਮ ਨਹੀਂ ਕਰਨਾ ਉਹਦੇ 'ਚ ਨੁਕਸ ਕੱਢਣੇ ਸ਼ੁਰੂ ਕਰ ਦੇਣੇ। ਅਤੇ ਜਦੋਂ ਪੀਣੀ ਆ, ਖਾਣੀ ਕੋਈ ਚੀਜ਼ ਮਾੜੀ ਹੈ, ਹਾਲਾਂਕਿ ਉੱਤੇ ਲਿਖਿਆ ਹੁੰਦਾ ਸਿਹਤ ਲਈ ਇਹ ਮਾੜੀ ਚੀਜ਼ ਹੈ, ਫਿਰ ਵੀ ਉਹ 'ਚ ਨੁਕਸ ਨਹੀਂ ਕੱਢਦਾ, ਕਹਿੰਦਾ ਇਹ ਤਾਂ ਉਵੇਂ ਲਿਖਿਆ ਹੁੰਦਾ। ਇਸ ਕਰਕੇ ਜੀਵ ਸ਼ੈਤਾਨ ਬਹੁਤ ਜ਼ਿਆਦਾ, ਜਿਹੜੇ ਤਾਂ ਆਪਣੇ ਮਤਲਬ ਦੀ ਗੱਲ ਹੈ ਉਹਦੇ ਲਈ ਤਾਂ ਕਹਿੰਦਾ ਬਹੁਤ ਅੱਛਾ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਜਾਂ ਉਪਦੇਸ਼ ਨੂੰ ਕਮਾਉਣਾ ਇਹਦੇ ਬਸ ਦੀ ਗੱਲ ਨਹੀਂ। ਇਹ ਵੀ ਅਸਲ ਵਿੱਚ ਭਾਗਾਂ ਨਾਲ ਹੀ ਹੁੰਦਾ, ਮੱਥੇ ਉੱਤੇ ਲਿਖਿਆ ਹੀ ਹੁੰਦਾ। ਮਹਾਰਾਜ ਬਾਣੀ 'ਚ ਕਹਿੰਦੇ ਲਿਖ ਦਾਤ ਜੋਤ ਵਡਿਆਈ, ਇਹ ਤਿੰਨ ਚੀਜ਼ਾਂ ਹਰੇਕ ਬੰਦੇ ਦੇ ਮੱਥੇ 'ਤੇ ਲਿਖੀਆਂ ਹੁੰਦੀਆਂ। ਲਿਖ ਦਾਤ, ਕਿੰਨੀ ਦਾਤ ਮਿਲਣੀ ਹੈ, ਕਿੰਨੀ ਇਹਨੂੰ ਜੋਤ ਪ੍ਰਗਟ ਹੋਣੀ ਹੈ, ਅਤੇ ਕਿੰਨੀ ਵਡਿਆਈ ਮਿਲਣੀ ਹੈ। ਪਰ ਸਤਿਗੁਰੂ ਕਹਿੰਦੇ ਮਿਲ ਮਾਇਆ ਸੁਰਤ ਗਵਾਈ, ਇਹਨੇ ਮਾਇਆ ਵਿੱਚ ਮਿਲ ਕੇ ਸੁਰਤੀ ਆਪਣੀ ਗਵਾਈ ਲਈ, ਸ਼ਬਦ ਨਾਲੋਂ ਸੁਰਤੀ ਤੋੜ ਲਈ ਹੈ। ਐਸਾ ਜੋਗੀ ਜੁਗਤ ਵਿਚਾਰ ਹੈ, ਪੰਚ ਮਾਰ ਸਾਚ ਉਰ ਧਾਰ ਰਹਾਓ। ਜੋ ਸੱਚ ਨਾਮ ਨੂੰ ਹਿਰਦੇ 'ਚ ਧਾਰ ਕੇ ਪੰਜ ਜਿਹੜੇ ਕਾਮ ਕਰੋ ਲੋਭ ਮੁਹੰਕਾਰ ਨੇ ਇਹਨਾਂ ਨੂੰ ਮਾਰਦਾ। ਸੱਚੇ ਨਾਮ ਨੂੰ ਹਿਰਦੇ 'ਚ ਵਸਾਉਣਾ ਅਤੇ ਪੰਜਾਂ ਨੂੰ ਮਾਰਨਾ, ਇਹੋ ਜਿਹਾ ਜੋਗੀ ਪਰਮੇਸ਼ੁਰ ਵਿੱਚ ਜੁੜਨ ਦੀ ਯੋਗਤੀ ਨੂੰ ਵਿਚਾਰਦਾ ਹੈ। ਆਪਣੇ ਮਨ ਦੇ ਅੰਦਰ ਰਹਾਓ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਜਿਸ ਕੈ ਅੰਤਰ ਸਾਚ ਵਸਾਵੈ, ਜੋਗ ਜੁਗਤ ਕੀ ਕੀਮਤ ਪਾਵੈ। ਹੁਣ ਜਿਸ ਪਰਮੇਸ਼ੁਰ ਦੇ ਹਿਰਦੇ ਅੰਦਰ ਸੱਚ ਨਾਮ ਵਸ ਆਉਂਦਾ, ਜਿਸ ਪਾਪ ਪੁਰਸ਼ ਦੇ ਅੰਦਰ ਪਰਮੇਸ਼ੁਰ ਦਾ ਸੱਚ ਨਾਮ ਵਸ ਜਾਂਦਾ ਹੈ, ਉਹ ਭਗਤੀ ਯੋਗ ਵਿੱਚ ਜੁੜ ਕੇ ਵਾਹਿਗੁਰੂ ਦੀ ਪ੍ਰਾਪਤੀ ਰੂਪ ਕੀਮਤ ਨੂੰ ਪਾਉਂਦਾ। ਉਹਨੂੰ ਪਤਾ ਲੱਗ ਜਾਂਦਾ, ਕਿਉਂਕਿ ਹੀਰੇ ਮਹਿੰਗੇ ਬੜੇ ਹੁੰਦੇ ਨੇ, ਹੀਰੇ ਜੌਹਰੀ ਦੀ ਦੁਕਾਨ 'ਤੇ ਹੀਰੇ ਮਿਲ ਜਾਂਦੇ ਨੇ, ਪਰ ਉਹਦਾ ਗਾਹਕ ਵਿਰਲਾ ਹੀ ਹੁੰਦਾ। ਗਾਜਰਾਂ, ਮੂਲੀਆਂ, ਪਿਆਜ਼ ਸਭ ਲੋਕ ਖਰੀਦਦੇ ਨੇ, ਸਸਤੀਆਂ ਚੀਜ਼ਾਂ ਨੂੰ ਸਾਰੀ ਦੁਨੀਆ ਦੌੜਦੀ। ਪਰ ਮਹਾਰਾਜ ਕਹਿੰਦੇ ਨਾਮ ਰੂਪੀ ਹੀਰਾ ਖਰੀਦਣ ਲਈ ਕਿਸੇ ਕਿਸੇ ਬੰਦੇ ਦੀ ਬਿਰਤੀ ਬਣਦੀ ਹੈ। ਕੋਈ ਕੋਈ ਬੰਦਾ ਦੁਨੀਆ 'ਚ ਅਮੀਰ ਮਿਲਦਾ ਹੋਇਆ, ਜਾਂ ਜਿਹੜਾ ਨਾਮ ਨੂੰ ਖਰੀਦਦਾ, ਨਾਮ ਦੇ ਵਪਾਰੀ ਕੋਈ ਵਿਰਲੇ ਵਿਰਲੇ ਨੇ। ਰੱਬ ਸਸ ਏਕੋ ਗ੍ਰਹਿ ਉਦਿਆਨੈ, ਕਰਨੀ ਕੀਰਤ ਕਰਮ ਸਮਾਨੈ। ਰੱਬ ਸਸ ਤੋਂ ਭਾਵ ਸੂਰਜ, ਚੰਦਰਮਾ ਅਤੇ ਘਰ ਅਤੇ ਜੰਗਲਾਂ ਵਿੱਚ ਇੱਕ ਵਾਹਿਗੁਰੂ ਨੂੰ ਹੀ ਨਿਸ਼ਚਾ ਕਰੇ। ਰੱਬ ਸਸ ਏਕੋ ਗ੍ਰਹਿ ਉਦਿਆਨੈ, ਏਕੋ ਤੋਂ ਭਾਵ ਇੱਕੋ ਹੀ ਪਰਮਾਤਮਾ ਸੂਰਜ ਵਿੱਚ ਹੈ, ਚੰਦਰਮਾ ਵਿੱਚ ਵੀ ਹੈ, ਘਰ ਵਿੱਚ ਵੀ ਹੈ, ਉਦਿਆਨੈ ਤੋਂ ਭਾਵ ਜੰਗਲ ਵਿੱਚ ਵੀ ਉਹੀ ਹੈ। ਪਰਮੇਸ਼ਰ ਦੀ ਕੀਰਤੀ ਕਰਨੀ ਇਹ ਕਰਮ ਸਭ ਤੋਂ ਉੱਤਮ ਹੈ। ਕਰਨੀ ਕੀਰਤ ਕਰਮ ਸਮਾਨ ਹੈ, ਬਾਕੀ ਦੇ ਜਿਹੜੇ ਕਰਮ ਨੇ ਉਹ ਤਾਂ ਸਮਾਨ ਹੀ ਕਰਮ ਨੇ, ਉਹ ਐਵੇਂ ਹੀ ਉਹ ਤਾਂ ਸਾਰੇ ਹੀ ਕਰਦੇ ਨੇ। ਰੋਜ਼ ਉੱਠਣਾ, ਸੌਣਾ, ਰੋਟੀ ਖਾਣੀ, ਚਾਹ ਪੀਣੀ, ਕਿਹੜਾ ਵਿਅਕਤੀ ਨਹੀਂ ਕਰਦਾ। 7 ਅਰਬ ਦੀ ਆਬਾਦੀ ਵਿੱਚੋਂ ਸਾਰੀ ਦੁਨੀਆ ਹੀ ਕੁਛ ਨਾ ਕੁਛ ਖਾਈ ਪੀ ਜਾਂਦੀ ਹੈ, ਉਹੀ ਕਿਰਿਆ ਹਰੇਕ ਮਨੁੱਖ ਦੀ ਵਰਲਡ ਵਿੱਚ ਕਰਮ ਸਮਾਨ ਹੈ। ਪਰ ਜਿਹੜੀ ਕਰਨੀ ਕੀਰਤ ਹੈ, ਪਰਮੇਸ਼ੁਰ ਦੀ ਕੀਰਤੀ ਕਰਨੀ ਹੈ, ਸਾਰਿਆਂ ਨਾਲੋਂ ਉੱਤਮ ਹੈ। ਇਹਨੂੰ ਕੋਈ ਕੋਈ ਬੰਦਾ ਕਰਦਾ, ਕਿਉਂਕਿ ਕੀਰਤੀ ਰੂਪ ਕਰਮ ਦੇ ਕਰਨ ਨਾਲ ਪਰਮੇਸ਼ੁਰ ਵਿੱਚ ਸਮਾਨ ਹੈ, ਅਭੇਦ ਹੁੰਦਾ ਇਨਸਾਨ। ਅਸਲ ਜੀਵਨ ਯੁਗਤੀ, ਜੀਵਨ ਲੈਣ ਦਾ ਮਤਲਬ ਪਰਮਾਤਮਾ ਤੋਂ ਇਹੀ ਸੀ ਕਿ ਅਸੀਂ ਉਹਦੇ ਵਿੱਚ ਸਮਾਉਣਾ, ਲੀਨ ਹੋਣਾ। ਇੱਕ ਮੌਕਾ ਮਿਲਿਆ 84 ਲੱਖ ਜੂਨ ਭੋਗ ਕੇ। ਏਕ ਸ਼ਬਦ ਇੱਕ ਭਿਖਿਆ ਮੰਗੈ, ਗਿਆਨ ਧਿਆਨ ਜੁਗਤ ਸੱਚ ਜਾਗੈ। ਇੱਕੋ ਇੱਕ ਗੁਰੂ ਉਪਦੇਸ਼ ਰੂਪੀ ਭਿਖਿਆ ਮੰਗਣਾ ਕਰੇ ਬਸ, ਜਾਂ ਫਿਰ ਇੱਕ ਗੁਰੂ ਉਪਦੇਸ਼ ਦੁਆਰਾ ਇੱਕ ਨਾਮ ਰੂਪੀ ਭਿਖਿਆ ਨੂੰ ਮੰਗਣਾ ਕਰੇ, ਅਤੇ ਸੱਚੇ ਗਿਆਨ ਧਿਆਨ ਦੀ ਜੁਗਤੀ ਵਿੱਚ ਸਾਵਧਾਨ ਰਹਿਣਾ ਕਰੇ। ਕਿਉਂਕਿ ਸੱਚੇ ਧਿਆਨ ਵਿੱਚ ਜੁੜੇ ਤਾਂ ਗਿਆਨ ਜਾਗਰਤ ਵਿੱਚ ਅਵਸਥਾ ਵਿੱਚ ਸਦਾ ਹੀ ਜਾਗਦਾ ਹੈ। ਗਿਆਨ ਧਿਆਨ ਜੁਗਤ ਸੱਚ ਜਾਗੈ, ਭੈ ਰਚ ਰਹੇ ਨਾ ਬਾਹਰ ਜਾਏ, ਕੀਮਤ ਕੌਣ ਰਹੇ ਲਿਵ ਲਾਏ। ਪਰਮੇਸ਼ੁਰ ਦੇ ਡਰ ਵਿੱਚ ਇਨਸਾਨ ਜਿਹੜਾ ਹੈ, ਜਦੋਂ ਬਿਲਕੁਲ ਪਰਮੇਸ਼ੁਰ ਦੇ ਡਰ ਵਿੱਚ ਰਹਿਣਾ ਕਰੇ, ਤਾਂ ਉਸ ਵਕਤ ਆਮ ਦੁਨਿਆਵੀ ਡਰ ਤੋਂ ਫਿਰ ਬਾਹਰ ਹੋ ਜਾਵੇ। ਆਮ ਦੁਨਿਆਵੀ ਡਰ ਜਿਹੜੇ ਨੇ, ਉਹਨਾਂ ਤੋਂ ਪਰੇ ਹੋ ਕੇ ਇੱਕ ਪਰਮੇਸ਼ੁਰ ਦਾ ਡਰ ਵੱਡਾ ਮੰਨੇ ਕਿ ਤੁਸੀਂ ਸਾਰਿਆਂ ਨਾਲੋਂ ਵੱਡੇ, ਜੋ ਤੁਸੀਂ ਕਰਨਾ ਉਹ ਹੋਣਾ। ਬੰਦਿਆਂ ਦਾ ਕੀ, ਇਹ ਤਾਂ ਬੜਕਾ ਮਾਰਦੇ ਰਹਿੰਦੇ, ਕੋਈ ਨਾ ਕੋਈ ਮਾੜੀਆਂ ਮੋਟੀਆਂ ਗੱਲਾਂ ਕਰਦੇ ਹੀ ਰਹਿੰਦੇ ਨੇ। ਇਹ ਗੱਲਾਂ ਵਾਲੇ ਹੀ ਹੁੰਦੇ ਨੇ ਬੰਦੇ, ਬੰਦੇ ਕੁਛ ਕਰ ਨਹੀਂ ਸਕਦੇ ਹੁੰਦੇ। ਬੰਦਾ ਜੋ ਸੋਚਦਾ ਉਹ ਕਰ ਨਹੀਂ ਸਕਦਾ, ਉਹ ਪਰਮੇਸ਼ੁਰ ਸਭ ਕੁਛ ਕਰ ਸਕਦਾ। ਪਰਮੇਸ਼ੁਰ ਚਾਹੇ ਤਾਂ ਬਹੁਤ ਕੁਛ ਕਰ ਸਕਦਾ ਹੈ। ਨੀਕੀ ਕੀਰੀ ਮੈਂ ਕੱਲ ਰੱਖ ਹੈ, ਭਸਮ ਕਰੈ ਲਸਕਰ ਕੋਟ ਲੱਖ ਹੈ। ਪਰਮੇਸ਼ੁਰ ਚਾਹੇ ਤਾਂ ਬੱਕਰੀ ਅਤੇ ਸ਼ੇਰ ਨੂੰ ਇੱਕੇ ਘਾਟ ਪਾਣੀ ਪਿਆ ਦਿੰਦਾ, ਉਹਦੀ ਮਰਜ਼ੀ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਪਰਮਾਤਮਾ ਦੇ ਡਰ ਨੂੰ ਮਨ ਅੰਦਰ ਰੱਖੋ, ਬਾਕੀ ਦੇ ਡਰ ਰੱਖਣ ਦੀ ਲੋੜ ਨਹੀਂ। ਭੈ ਰਚ ਰਹੇ ਨਾ ਬਾਹਰ ਜਾਏ, ਕੀਮਤ ਕੌਣ ਰਹੇ ਲਿਵ ਲਾਏ। ਪਰਮੇਸ਼ੁਰ ਦੇ ਡਰ ਵਿੱਚ ਤਦਾਕਾਰ ਹੋ ਕੇ ਰਹਿਣਾ ਕਰੇ ਤਾਂ ਡਰ ਤੋਂ ਬਾਹਰ ਹੋ ਜਾਂਦਾ। ਫਿਰ ਜੋ ਵਾਹਿਗੁਰੂ ਵਿੱਚ ਲਿਵ ਲਾ ਕੇ ਬੈਠਾ ਰਹਿੰਦਾ, ਉਹਦੀ ਕੀਮਤ ਨੂੰ ਕੌਣ ਕਹਿ ਸਕਦਾ। ਜਿਸ ਬੰਦੇ ਦੀ ਪਰਮਾਤਮਾ ਨਾਲ ਸੁਰਤੀ ਜੁੜ ਗਈ, ਫਿਰ ਉਹ ਅਮੋਲਕ ਜੀਵ ਹੋ ਜਾਂਦਾ। ਆਪੇ ਮੇਲੇ ਭਰਮ ਚੁਕਾਏ, ਗੁਰਪ੍ਰਸਾਦ ਪਰਮ ਪਦ ਪਾਏ। ਹੁਣ ਜਿਹਨੂੰ ਵਾਹਿਗੁਰੂ ਆਪ ਗੁਰੂ ਸਾਹਿਬ ਨਾਲ ਮਿਲਦੇ ਨੇ, ਭੁੱਲੇ ਭਟਕੇ ਨੂੰ ਜਦੋਂ ਕਿਰਪਾ ਹੁੰਦੀ, ਗੁਰੂ ਸਾਹਿਬ ਹੀ ਮਿਲਦੇ ਨੇ, ਫਿਰ ਉਹ ਗੁਰਾਂ ਦੀ ਪ੍ਰਸਾਦ ਹੁੰਦੀ ਕਿਰਪਾ ਨਾਲ ਭਰਮ ਨੂੰ ਦੂਰ ਕਰਕੇ ਪਰਮ ਪਦ ਹੁੰਦਾ, ਆਤਮ ਪਦ ਨੂੰ ਪਾਉਂਦਾ ਅੰਦਰਲੇ ਨੂੰ। ਆਤਮਕ ਪਦਵੀ ਦੀ ਅੰਦਰੋਂ ਪ੍ਰਾਪਤੀ ਹੁੰਦੀ ਜੀਵ ਨੂੰ ਮਿਹਨਤ ਕਰਕੇ। ਗੁਰ ਕੀ ਸੇਵਾ ਸ਼ਬਦ ਵਿਚਾਰ, ਹਉ ਮੈਂ ਮਾਰੇ ਕਰਨੀ ਸਾਰ। ਮਹਾਰਾਜ ਕਹਿੰਦੇ, ਭਾਈ ਜਿਹੜੀ ਗੁਰਾਂ ਦੀ ਸੇਵਾ ਕਰਕੇ ਸ਼ਬਦ ਨੂੰ ਵਿਚਾਰ ਨਾ ਕਰ। ਅਥਵਾ ਜਿਹੜੀ ਗੁਰਾਂ ਦੀ ਸੇਵਾ ਕੀ ਹੈ, ਜਿਹੜੀ ਸ਼ਬਦ ਦੀ ਵਿਚਾਰ ਕਰਨੀ ਹੈ। ਸੰਤ ਕੀ ਸੇਵਾ ਨਾਮ ਤੇ ਆਈ ਹੈ, ਗੁਰ ਕੀ ਸੇਵਾ ਨਾਮ ਤੇ ਆਈ ਹੈ। ਤੀਜੀ ਇਹ ਸੇਵਾ ਆਈ ਅੱਜ, ਗੁਰ ਕੀ ਸੇਵਾ ਸ਼ਬਦ ਵਿਚਾਰ। ਜਿਹੜੀ ਗੁਰੂ ਦੀ ਸੇਵਾ ਕਰਨੀ ਹੈ, ਇਹ ਸ਼ਬਦ ਦੀ ਵਿਚਾਰ ਆਪਾਂ ਜਿਹੜੀ ਕਰਨੀ ਹੈ, ਇਹੀ ਗੁਰੂ ਦੀ ਸੇਵਾ। ਮਹਾਰਾਜ ਕਹਿੰਦੇ ਨੇ, ਗੁਰੂ ਦੀ ਸੇਵਾ ਵੀ ਕਰ ਅਤੇ ਸ਼ਬਦ ਦੀ ਵਿਚਾਰ ਵੀ ਕਰ, ਅਤੇ ਹਉਮੈ ਨੂੰ ਮਾਰ ਨਾ ਕਰ। ਇਹੀ ਸ੍ਰੇਸ਼ਠ ਕਰਨੀ ਹੈ ਸਭ ਤੋਂ। ਬਸ ਜੇ ਤੂੰ ਕੁਛ ਕਰਨਾ ਤਾਂ ਸ੍ਰੇਸ਼ਠ ਕੰਮ ਸਭ ਤੋਂ ਸ਼੍ਰੋਮਣੀ ਇਹੀ ਹੈ। ਜਪ ਤਪ ਸੰਜਮ ਪਾਠ ਪੁਰਾਣ, ਕਹੋ ਨਾਨਕ ਅਪ੍ਰਮ ਪਰਮਾਨ। ਹੁਣ ਮਹਾਰਾਜ ਕਥਨ ਕਰਦੇ ਨੇ, ਜੋ ਅਪ੍ਰਮ ਪਰ, ਜੋ ਪਰੇ ਤੋਂ ਪਰੇ ਪਰਮੇਸ਼ੁਰ ਦਾ, ਜੋ ਪਰਮੇਸ਼ੁਰ ਹੈ, ਪਰਮੇਸ਼ੁਰ ਦਾ ਜੋ ਮਨ ਵਿੱਚ ਮਾਨ ਮੰਨਣ ਕਰਨਾ ਹੈ, ਇਹ ਗੁਰਮੁਖਾਂ ਦਾ ਜਾਪ ਤਪ ਸੰਜਮ ਤੇ ਪੁਰਾਣਾਂ ਦਾ ਪਾਠ ਇਹੀ ਹੈ। ਬਸ ਜਿਹੜਾ ਸੁਣ ਕੇ ਬੰਦੇ ਨੇ ਮੰਨਣ ਕਰ ਲਿਆ, ਮੰਨਣ ਕਰਕੇ ਫਿਰ ਉਹਨੂੰ ਅਮਲੀ ਜੀਵਨ ਵਿੱਚ ਢਾਲ ਲਿਆ ਜੀਵਨ ਵਿੱਚ, ਉਹੀ ਬਸ ਸਭ ਤੋਂ ਵਧੀਆ। ਉਹੀ ਜਪ ਹੈ। ਲੋਕ ਪੁੱਛਦੇ, ਜਪ ਕਿਹਨੂੰ ਕਹਿੰਦੇ, ਤਪ ਕਿਹਨੂੰ ਕਹਿੰਦੇ ਨੇ, ਸੰਜਮ ਕਿਹਨੂੰ ਕਹਿੰਦੇ ਨੇ? ਧਾਰਮਿਕ ਗ੍ਰੰਥਾਂ ਦਾ ਮੂਲ ਕੀ ਹੈ? ਧਾਰਮਿਕ ਗ੍ਰੰਥਾਂ ਦੀ ਸਿੱਖਿਆ ਕੀ ਹੈ? ਧਾਰਮਿਕ ਗ੍ਰੰਥਾਂ ਦੀ ਸਿੱਖਿਆ ਜਿਹੜੀ ਹੈ, ਉਹ ਐਸੀ ਹੈ ਕਿ ਧਾਰਮਿਕ ਗ੍ਰੰਥ ਕੀ ਕਹਿੰਦੇ ਨੇ, ਆਪਾਂ ਨੇ ਇਸ ਗੱਲ ਦਾ ਧਿਆਨ ਕਰਨਾ ਕਿ ਧਾਰਮਿਕ ਗ੍ਰੰਥ ਕੀ ਚੀਜ਼ ਹੁੰਦੇ ਨੇ ਅਤੇ ਉਹ ਸਿੱਖਿਆ ਕੀ ਦਿੰਦੇ ਨੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਕਿ ਧਾਰਮਿਕ ਗ੍ਰੰਥ ਜਿਹੜੇ ਨੇ, ਉਹ ਸਾਰੀ ਦੁਨੀਆ ਭਾਵੇਂ ਪੜ੍ਹੀ ਜਾਂਦੀ ਹੈ। ਮਹਾਰਾਜ ਕਹਿੰਦੇ, ਹਰ ਕੋਈ ਬੰਦਾ ਪੜ੍ਹਦਾ, ਪਰ ਅਸਲ ਵਿੱਚ ਦੱਸਣ ਵਾਲਾ ਕੋਈ ਬੰਦਾ ਨਹੀਂ ਉਹਨਾਂ ਨੂੰ ਕਿ ਇੰਨਾ ਪੜ੍ਹਨ ਦੀ ਲੋੜ ਨਹੀਂ ਹੈ, ਇੱਕ ਪੰਗਤੀ ਪੜ੍ਹ ਕੇ ਉਹਦੇ ਉੱਤੇ ਅਮਲ ਕਰ ਲਿਆ ਜਾਵੇ, ਇਹ ਨਹੀਂ ਬਹੁਤ ਵੱਡਾ ਕਰਮ ਹੁੰਦਾ। ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ, ਕਿਆ ਪੜ੍ਹੀ ਆ, ਕਿਆ ਗੁਨੀਆਂ, ਕਿਆ ਵੇਦ ਪੁਰਾਣਾ ਸੁਣੀਆਂ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚਿਆ ਬਾਰੰਬਾਰ, ਕਿਉਂਕਿ ਜਿਹੜਾ ਪੜ੍ਹਨਾ ਹੈ, ਪੜ੍ਹਨ ਨੂੰ ਤਾਂ ਕੀ ਹੈ, ਪੜ੍ਹਨ ਨੂੰ ਤਾਂ ਭਾਵੇਂ ਆਪਾਂ ਕਿੰਨੀ ਮਰਜ਼ੀ ਪੜ੍ਹੀ ਜਾਓ, ਕਹਿੰਦਾ ਪੜ੍ਹ ਲਾਂਗੇ ਪਰ ਅਮਲ ਨਹੀਂ ਕਰਾਂਗੇ। ਇਹ ਆਪਣੇ ਇੱਥੇ ਦੇਖੋ ਲਿਖਿਆ ਸਟੋਪ ਸਾਈਨ ਆ ਗਿਆ ਨਾ, ਉਹਦੇ 'ਤੇ ਅਮਲ ਹੁੰਦਾ ਬਕਾਇਦਾ, ਇੱਥੇ ਰੁਕਣਾ, ਜਿੱਥੇ ਜੋ ਲਿਖਿਆ ਉਹਦੇ ਉੱਤੇ ਆਪਾਂ ਅਮਲ ਕਰਦੇ ਹਾਂ ਅਤੇ ਟ੍ਰੈਫਿਕ ਬਹੁਤ ਅੱਛੀ ਚੱਲਦੀ, ਅਤੇ ਜਦੋਂ ਇੱਥੇ ਲਿਖੇ ਹੋਏ 'ਤੇ ਅਮਲ ਕਰਨ ਨੂੰ ਹਟ ਗਏ ਤਾਂ ਉਦੋਂ ਹੀ ਐਕਸੀਡੈਂਟ ਹੋਣੇ ਸ਼ੁਰੂ ਹੋ ਜਾਣੇ। ਗੱਲ ਹੁੰਦੀ ਸਾਰੀ ਅਮਲ ਦੀ, ਗੁਰਬਾਣੀ ਵੀ ਜਿਹੜੀ ਲਿਖੀ ਹੋਈ ਜੇ ਪੜ੍ਹਨ ਵਾਸਤੇ ਨਹੀਂ ਦਿੱਤੀ, ਇਹ ਨਹੀਂ ਸੀ ਕਿਹਾ ਕਿ ਬਾਣੀ ਪੜ੍ਹੋ, ਬਾਣੀ ਜਿਹੜੀ ਇਹਨੂੰ ਪੜ੍ਹਨਾ, ਫਿਰ ਇਹਨੂੰ ਵਿਚਾਰਨਾ, ਫਿਰ ਇਹਨੂੰ ਮੰਨਣਾ, ਫਿਰ ਇਹਨੂੰ ਕਮਾਉਣਾ, ਕਮਾ ਕੇ ਇਹਦੇ ਉੱਤੇ ਅਮਲ ਕਰਕੇ ਚੱਲਣਾ, ਜਿਸ ਦਿਨ ਆਪਾਂ ਇੱਕ ਪੰਗਤੀ ਵੀ ਕਮਾ ਲਈ, ਮੰਨਣ ਵਿੱਚ ਲਿਆਂਦੀ, ਉਹਨੂੰ ਆਪਣੇ ਜੀਵਨ 'ਚ ਢਾਲ ਲਿਆ, ਉਸ ਦਿਨ ਆਪਾਂ ਗੁਰੂ ਸਾਹਿਬ ਦੀ ਖੁਸ਼ੀ ਦੇ ਪਾਤਰ ਬਣ ਜਾਣਾ। ਮਹਾਰਾਜ ਨੇ ਇਹ ਦੇਖਣਾ ਕਿ ਦੇਖੋ ਇਹਨੇ ਇੱਕ ਪੰਗਤੀ ਸੁਣੀ ਸੀ, ਇਹ ਸਿੱਖ ਉਸ ਗੱਲ 'ਤੇ ਪੱਕਾ ਹੋ ਗਿਆ, ਮੇਰੀ ਇਹਨੇ ਗੱਲ ਮੰਨ ਲਈ। ਜਦ ਤੱਕ ਆਪਾਂ ਗੁਰਬਾਣੀ ਨੂੰ ਮੰਨਦੇ ਨਹੀਂ, ਉਹਨੂੰ ਮੰਨਣ ਵਿੱਚ ਨਹੀਂ ਲਿਆਉਂਦੇ, ਕਮਾਉਣ ਵਿੱਚ ਨਹੀਂ ਲਿਆਉਂਦੇ, ਉਦੋਂ ਤੱਕ ਸਤਿਗੁਰੂ ਕਹਿੰਦੇ ਇਹਨੇ ਤੁਹਾਡੇ ਉੱਤੇ ਫਿਰ ਅਮਲ ਦੀ ਗੱਲ ਨਹੀਂ ਆਈ ਤਾਂ ਤੁਸੀਂ ਬਿਲਕੁਲ ਫੋਕਟ ਰਹਿ ਜਾਣਾ।